ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਅੱਜ ਆਪਾ ਜੋਖੋ। ਇਸ ਲਿਖਤ ਦੇ ਦੋ ਹਿੱਸੇ ਹਨ। ਦੂਸਰਾ ਹਿੱਸਾ ਪਹਿਲੇ ਹੀ ਸੰਗਤਾਂ ਦੇ ਭੇਟ ਕੀਤਾ ਜਾ ਚੁੱਕਾ ਹੈ। ਆਓ ਹੁਣ ਪਹਿਲਾ ਹਿੱਸਾ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗੁਰਸਿੱਖ ਇੱਕ ਕਿਰਤ ਹੈ, ਕਰਨੀ ਹੈ, ਰਹਿਣੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ। ਗੁਰਸਿੱਖ ਇੱਕ ਕਿਰਤ ਹੈ, ਕਰਨੀ ਹੈ, ਰਹਿਣੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ। ਸਿੱਖੀ ਕੋਈ ਮਜ਼ਹਬੀ ਫਿਰਕਾਬੰਦੀ ਨਹੀਂ, ਪਿਆਰ ਦੀ ਬਰਾਦਰੀ ਹੈ, ਸੇਵਾ ਦਾ ਜਥਾ ਹੈ, ਰੱਬ ਦੀ ਬਾਣੀ ਦੀ ਮੂਰਤ ਹੈ। ਸ਼ਬਦ ਗੁਰੂ ਸੁਰਤ ਪਹੁੰਚੇਲਾ, ਇਹ ਧਰਮ ਦੀ ਬਾਦਸ਼ਾਹੀ ਹੈ, ਇਹ ਗੁਰੂ ਦਾ ਪਿਆਰ ਹੈ, ਅਖੰਡ ਬਲਨ ਵਾਲੀ ਪਿਆਰ ਜੋਤ ਹੈ। ਗੱਲਾਂ ਬਹਿਸਾਂ ਸਮਝਾਂ ਅਤੇ ਸਮਝ ਦੇ ਬਣਾਏ ਅਸੂਲਾਂ ਦੀਆਂ ਫਹਿਰਿਸਤਾਂ ਬਣਾਉਣੀਆਂ ਅਤੇ ਬਦਲਣੀਆਂ, ਫਿਲਾਸਫੀ ਦੀਆਂ ਚੁਲੀਆਂ ਕਰਨੀਆਂ, ਪਰਮਾਰਥ ਹੋਰ ਅਤੇ ਵਿਵਹਾਰ ਹੋਰ ਦੀਆਂ ਚਾਲਾਕੀਆਂ, ਇਹ ਸਭ ਕੂੜੇ ਹਨ। ਹਾਂਜੀ, ਫਿਲਾਸਫੀ ਦੀਆਂ ਚੁਲੀਆਂ ਕਰਨੀਆਂ, ਪਰਮਾਰਥ ਹੋਰ ਅਤੇ ਵਿਵਹਾਰ ਹੋਰ ਦੀਆਂ ਚਾਲਾਕੀਆਂ, ਇਹ ਸਭ ਕੂੜੇ ਹਨ, ਮਜ਼ਹਬ ਨਹੀਂ। ਮੁਲਕ ਵਿੱਚ ਬ੍ਰਾਹਮਣਾਂ, ਪੰਡਤਾਂ, ਸਾਧੂਆਂ, ਚੋਰਾਂ, ਕਰਮਕਾਂਡੀਆਂ ਅਨੇਕਾਂ ਜਾਲ ਫੈਲਾ ਰੱਖੇ ਹੋਏ ਸੀ। ਰੱਬ ਦੀ ਮਖਲੂਕ ਦੀਨਾਂ ਅਤੇ ਦੁਨੀਆਂ ਦੋਹਾਂ ਪਾਸਿਓਂ ਸਤੀ ਹੋਈ ਸੀ। ਲੋਕ ਜਲ ਰਹੇ ਸਨ, ਠੰਡ ਕਿਧਰੇ ਨਹੀਂ ਸੀ। ਸਰੀਰਕ ਸੁੱਖ ਤਾਂ ਆਖਰ ਇੱਥੇ ਮੁਸ਼ਕਿਲ ਹੀ ਪਲਦਾ ਹੈ, ਪਰ ਮਾਨਸਿਕ ਅਤੇ ਰੂਹਾਨੀ ਸੁੱਖ ਵੀ ਕਿਧਰੇ ਨਹੀਂ ਸੀ। ਮਾਨਸਿਕ ਅਤਿਆਚਾਰ ਜੋਗੀਆਂ ਫੁਕਰਿਆਂ ਮੁਲਕੀ ਅਤਿਆਚਾਰਾਂ ਥੀ ਵੱਧ ਸਨ। ਮੌਤ, ਫਾਂਸੀ, ਜੇਲਖਾਨਾ, ਜ਼ਾਲਮਾਂ ਦੇ ਜ਼ੁਲਮ ਬਡੰਗ ਹੋ ਜਾਂਦੇ ਹਨ, ਜਦ ਅੰਦਰ ਦੀ ਅਵਸਥਾ ਆਦਮੀ ਦੇ ਸੋਹਣੇ ਪ੍ਰਭਾਵਾਂ ਸੁੱਚੀ ਰੂਹਾਨੀ ਹਾਲਤ ਕਰਕੇ ਉੱਚੀ ਚੜੀ ਅਤੇ ਤੇਜ ਵਾਲੀ ਹੋਵੇ, ਜਿਹੜੀ ਅੰਦਰ ਨਹੀਂ ਸੀ। ਲੋਕਾਂ ਨੂੰ ਘਰ ਵਾਲਿਆਂ ਭੰਨ ਸੁੱਟਿਆ ਸੀ, ਘਰ ਘਰ ਦੁੱਖ ਦੀ ਅੱਗ ਭੜਕ ਰਹੀ ਸੀ। ਬੇਚੈਨੀ ਸੀ, ਅਸ਼ਾਂਤੀ ਸੀ, ਘਬਰਾਹਟ ਸੀ, ਆਪੋਤਾਪੀ ਸੀ, ਇੱਕ ਦੂਜੇ 'ਤੇ ਵਿਸ਼ਵਾਸ ਨਹੀਂ ਸੀ, ਭਰਾ ਭਰਾ ਦਾ ਵੈਰੀ ਸੀ, ਹਮਦਰਦੀ, ਇਨਸਾਨੀ ਦਰਦ, ਦਇਆ, ਤਰਸ, ਭਉ, ਰਹਿਮ, ਰੱਬ, ਰਹੀਮ ਸਭ ਦਿਲਾਂ 'ਤੇ ਸ਼ਹਿਰਾਂ 'ਤੇ ਲੋਪ ਹੋ ਗਿਆ ਸੀ। ਕਸ਼ਮਕਸ਼ ਰੋਟੀ ਦੇ ਟੁਕਰਾਂ ਦੀ ਖਾਤਰ ਜੰਗ, ਜਦਲ, ਕਤਲ, ਲੁੱਟਮਾਰਾਂ, ਅਤਿਆਚਾਰ ਆਮ ਸਨ। ਮਨੁੱਖ ਦੀ ਰੂਹ ਰਹਿਮਤ ਵੈਸ਼ੀ ਜਾਨਵਰਾਂ ਥੀ ਬੱਤਰ ਸੀ। ਤੀਵੀਂ ਦੀ ਜਿਹੜੀ ਇਸ ਦੇਸ਼ ਵਿੱਚ ਦੇਵੀ ਰੂਪ ਮੰਨੀ ਜਾਣੀ ਚਾਹੀਦੀ ਸੀ, ਕੋਈ ਇੱਜ਼ਤ ਨਹੀਂ ਸੀ। ਹਿੰਦੂਆਂ ਦੀਆਂ ਸੋਹਣੀਆਂ ਇਸਤਰੀਆਂ ਸਰੀਰਕ ਬਲ ਵਾਲੇ ਵਹਿਸ਼ੀ ਲੋਕਾਂ ਦੀਆਂ ਲੁੱਟ ਦੀਆਂ ਚੀਜ਼ਾਂ ਵਿੱਚ ਚੀਜ਼ਾਂ ਸਨ। ਹਿੰਦੂਆਂ ਵਿੱਚ ਕੋਈ ਜਾਨ, ਕੋਈ ਇੱਜ਼ਤ, ਕੋਈ ਅਣਖ ਬਾਕੀ ਨਹੀਂ ਸੀ ਰਹੀ। ਮਥੁਰਾ ਦੀਆਂ ਪੰਡਤਾਣੀਆਂ ਗਜ਼ਨੀ ਵਿੱਚ ਜਾ ਕੇ ਦੋ ਦੋ ਰੁਪਏ ਥੀ ਵਿਕਦੀਆਂ ਸਨ। ਹਾਕਮਾਂ ਦਾ ਡਰ ਐਸਾ ਛਾਇਆ ਹੋਇਆ ਸੀ ਕਿ ਕੁੱਲ ਲੋਕ ਚੂਹਿਆਂ ਵਾਂਗ ਖੁੱਡਾਂ ਵਿੱਚ ਸਿਰ ਲੁਕਾ ਕੇ ਰਹਿੰਦੇ ਸਨ। ਧੀ ਲੁੱਟੀ ਜਾਏ, ਵੋਟੀ ਖੁੱਸ ਜਾਏ, ਆਪਣੀ ਜਾਨ ਬਚ ਜਾਏ, ਹਾਏ, ਜਿੰਦ ਨੂੰ ਚਾਰ ਦਿਨ ਹੋਰ ਜੀ ਸਕੇ। ਲੋਕ ਆਪਣਾ ਕੱਚਾ ਚਮੜਾ ਬਚਾਉਣ ਲਈ ਬਿਨ ਆਈ ਮੌਤ ਹਰ ਰੋਜ਼ ਸਜਰੀ ਮੌਤ ਮਰਦੇ ਸਨ। ਕਿਸੇ ਪਾਸ ਚਾਰ ਪੈਸੇ ਹੋ ਜਾਣ ਤਾਂ ਉਹ ਡਰਦਾ ਸੀ ਮਤੇ ਕਿਸੇ ਹਾਕਮ ਨੂੰ ਇਹ ਖਬਰ ਨਾ ਲੱਗ ਜਾਵੇ। ਕਾਇਰਤਾ ਦੀ ਕੋਈ ਹੱਦ ਨਹੀਂ ਸੀ। ਜਿਹੜੇ ਸੁਸਾਇਟੀ ਤੇ ਮੁਲਕ ਦੇ ਆਗੂ ਸਨ, ਉਹ ਹਾਕਮਾਂ ਨਾਲ ਨਹੀਂ ਪਰੰਤੂ ਆਪੋ ਵਿੱਚ ਲੜਦੇ ਸਨ ਤੇ ਇੱਕ ਦੂਜੇ ਦੇ ਰੁਤਬੇ ਦੇ ਖੋਣ ਵਿੱਚ ਲੱਗੇ ਰਹਿੰਦੇ ਸਨ। ਗਰੀਬਾਂ ਨੂੰ ਕੋਣਾ ਤੇ ਆਪਣੀ ਥੀ ਅਮੀਰਾਂ ਅੱਗੇ ਝੁਕਣਾ, ਇਹ ਬਸ ਬਹਾਦਰੀ ਸੀ। ਡਰ ਨੇ ਕੌਮ ਦੀ ਕੌਮ, ਮੁਲਕ ਕੇ ਮੁਲਕ ਨੂੰ ਮਾਰ ਲੁੱਟਿਆ ਸੀ। ਕੋਈ ਆਵਾਜ਼ ਨਹੀਂ ਸੀ, ਜੇ ਸੀ ਤਾਂ ਕਾਇਰਤਾ ਦੀ ਜਾਂ ਹਾਕਮਾਂ ਦੀ ਜਾਂ ਜ਼ਾਲਮਾਂ ਦੀ ਜਾਂ ਲੁਟੇਰਿਆਂ ਦੀ, ਤੇ ਉਹ ਮੁੜ ਮੁੜ ਉੱਥੇ ਹੀ ਸੱਟ ਮਾਰਦਾ ਸੀ। ਦੀਨ ਦੁਨੀਆ ਦੋਵੇਂ ਇਸ ਦੇਸ਼ ਵਿੱਚ ਜ਼ਹਿਰੀਲੇ ਹੋਏ ਸਨ। ਇੱਕ ਦੂਜੇ ਨੂੰ ਜੇ ਮਦਦ ਵੀ ਕਰਨਾ ਚਾਹੁੰਦੇ ਸਨ ਤਾਂ ਜ਼ਹਿਰੀ ਉਗਲਦੇ ਸਨ, ਜ਼ਹਿਰੀ ਫੈਲਾਉਂਦੇ ਸਨ। ਜ਼ਹਿਰੀਲੇ ਲੋਕ ਭਲਾ ਵੀ ਕਰਨ ਦੀ ਕਰਦੇ ਸਨ ਤਾਂ ਹੋਰ ਮੌਤ ਦੇ ਸਮਾਨ ਇਕੱਠੇ ਕਰ ਦਿੰਦੇ ਸਨ। ਕੋਈ ਜਿਹੜੇ ਚੰਗੇ ਲੋਕੀ ਸਨ, ਉਹ ਸਨ ਤਾਂ ਭਾਉ ਵਿੱਚ, ਤਾਅ ਵਿੱਚ, ਪਰ ਨਿਰਬਲ ਸਨ। ਆਪਣੀ ਇੱਜ਼ਤ ਬਚਾਉਣ ਦੀ ਖਾਤਰ ਛੁਪ ਕੇ ਰਹਿੰਦੇ ਸਨ ਜਾਂ ਜਲਦੀ ਮਾਰੇ ਜਾਂਦੇ ਸਨ। ਦੁਨੀਆਂ ਵਿੱਚ ਵੈਰ ਵਿਰੋਧ, ਖਾਨਾ ਜੰਗੀ, ਮੁਲਕ ਤੰਗੀ, ਲੁੱਟਮਾਰ, ਮੌਤ ਅਤੇ ਦੁੱਖ ਦੇ ਸਮਾਨ ਰਹਿੰਦੇ ਹੀ ਹਨ, ਪਰ ਇਹਨਾਂ ਨਾਲ ਸਦਾ ਜੰਗ ਕਰਨਾ ਹੀ ਜ਼ਿੰਦਗੀ ਹੈ। ਇਹ ਪਾਪ ਦੁਨੀਆਂ ਦੀ ਬਨਾਵਟੀ ਰਚਿਆ ਧਾਰਿਆ ਹੈ। ਪਰ ਅਦਲ ਕਰਨਾ, ਕਾਣੀ ਵਣ ਨਾ ਕਰਨੀ, ਜ਼ਾਲਮਾਂ ਭੈਣਿਆਂ ਨੂੰ ਸਜ਼ਾ ਦੇਣੀ, ਰਾਜੇ ਦਾ ਗਰੀਬ ਰਈਅਤ ਦੇ ਸੁੱਖ ਦਾ ਹਰ ਤਰ੍ਹਾਂ ਪ੍ਰਬੰਧ ਕਰਨਾ, ਧਰਮ ਨਿਆ ਭੈ ਭਾਉ ਕਰਨਾ, ਕੁਛ ਕਿਰਤ ਕਰਨੀ, ਨੇਕੀ ਕਰਨੀ, ਸਹਿਜ ਸੁਭਾਅ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਖਬਰ ਲੈਣੀ, ਸੇਵਾ ਕਰਨੀ, ਦੁਖੀਆਂ ਦਾ ਦਰਦ ਨਿਵਰਤ ਕਰਨਾ, ਇਹ ਸਭ ਇਖਲਾਕੀ ਅਤੇ ਰੂਹਾਨੀ ਕਰਿਸ਼ਮੇ ਦੇਖ ਕੇ ਇਸ ਸੰਸਾਰ ਦੇ ਯਾਤਰੂ ਨਿਰੀ ਮਾਯੂਸੀ, ਨਿਰਾਸ਼ਥਾਂ ਤੀ ਦੁਖੀ ਅਤੇ ਲੋਕ ਟੁੱਟੇ ਹੋਣ ਦੀ ਥਾਂ ਲੱਕ ਮੰਨ ਲੈਂਦੇ ਸਨ, ਤਾਂ ਕਿ ਦੁਨੀਆਂ ਵਿੱਚ ਖਲਕ ਨੂੰ ਸੁਖੀ ਕਰਨ ਵਾਲੀਆਂ ਤਾਕਤਾਂ ਨਾਲ ਹੋ ਕੇ ਲੜੀਏ। ਉਸ ਵੇਲੇ ਦੀ ਅੱਗੇ ਪਿੱਛੇ ਦੀ ਦੁਨੀਆਂ ਦਾ ਜ਼ਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ। ਕੱਲ ਆਈ ਕੁੱਤੇ ਮੂਈ, ਖਾ ਜੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਤ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿਤ ਭਾਵੇਂ ਆਏ ਕਿਥਾਉ ਜਾਈ, ਵਰਤਿਆ ਪਾਪ ਸਬਸ ਜਗਮਾਹੀ। ਗਿਆਨਵਾਨ ਪੁਰਖ ਜ਼ਿੰਦਗੀ ਥੀ ਅੱਗੇ ਹੀ ਕੁਝ ਉਦਾਸ ਰਹਿੰਦੇ ਹਨ, ਪਰ ਜਦ ਮੁਲਕ ਦੀ ਤੇ ਆਚਾਰੀਆਂ ਦੀ ਇਹ ਹਾਲਤ ਹੋਵੇ ਤੇ ਭਲਾ ਪੁਰਖ ਮਹਾਂਪੁਰਖ ਕੋਈ ਨਜ਼ਰ ਨਾ ਆਵੇ ਤਾਂ ਇਹ ਧਰਤੀ ਤੱਪੇ ਲੋਹੇ ਵਾਂਗ ਉਹਨਾਂ ਨੂੰ ਭਾਸਦੀ ਹੈ। ਸਾਧੂ ਲੋਕ ਬੜੇ ਤੰਗ ਹੁੰਦੇ ਸਨ। ਨਿਆਂ ਧਰਮ, ਸ਼ੁਭ ਕਰਮ, ਦਇਆ, ਸੀਲ, ਸੰਤੋਖ, ਸੰਜਮ ਆਦਿਕ ਮਨੁੱਖਾਂ ਜਨਮ ਦੇ ਰਤਨ ਸਭ ਲੋਪ ਹੋਏ ਦਿਸਦੇ ਸਨ। ਮੂਰਖ ਸੱਚ ਨਾ ਜਾਣਨੀ ਮਨਮੁੱਖੀ ਜਨਮ ਗਵਾਇਆ, ਤੇ ਸੱਚੇ ਪਾਤਸ਼ਾਹ ਆਪ ਦੁਨੀਆਂ ਦਾ ਹਾਲ ਦੱਸਦੇ ਹਨ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿੱਖਦਾਰ, ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ, ਰੂਪ ਕਰੇ ਸਿਗਾਰ, ਉੱਚੇ ਕੂਕੇ ਵਾਧਾ ਗਾਵੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ ਮੰਗੇ ਮੁਖ ਦੁਆਰ, ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਹਿ ਕਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ। ਇਸ ਵਿੱਚ ਉਹ ਗੱਲ ਜੋ ਲੂਥਰ ਆਦਿ ਕਈ ਲੰਮੀਆਂ ਤਕਰੀਰਾਂ ਵਿੱਚ ਕਰਨ, ਸੱਚੇ ਪਾਤਸ਼ਾਹ ਨੇ ਇੱਕ ਪੌੜੀ ਵਿੱਚ ਮੁਕਾਈਏ। ਸਮੁੰਦਰਾਂ ਨੂੰ ਅੱਖਰਾਂ ਵਿੱਚ ਪਾ ਦੇਣਾ ਬਾਬਾ ਜੀ ਦੀ ਸਾਹਿਤਕ ਕਰਾਮਾਤ ਹੈ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ ਪਏ। ਬਸ ਦੁਨੀਆਂ ਪਾਪ ਦੇ ਸ਼ੋਰ ਨਾਲ ਭਰੀ ਪਈ ਸੀ ਤੇ ਹੈ। ਜਿਹੜੇ ਪਾਪ ਨਹੀਂ ਕਰਦੇ ਉਸ ਥੀ ਵੱਧ ਪਾਪ ਵਾਦ ਕਰਦੇ ਹਨ। ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ, ਇਉਂ ਜਿਸ ਨੂੰ ਉਸ ਜ਼ਮਾਨੇ ਦੇ ਜ਼ਾਲਮਾਂ ਥੀ ਵੱਧ ਜ਼ਾਲਮ ਗਿਆਨੀ ਲੋਕੀ ਸ਼ੋਰ ਪਾਪਾ ਮਖਲੂਕ ਦੇ ਭਲੇ ਦੀ ਗੱਲ ਦੱਸਦੇ ਸੀ, ਉਹ ਵੀ ਪਾਪ ਦਾ ਸ਼ੋਰ ਸੀ। ਸਭ ਕੁਛ ਜ਼ਹਿਰ ਨਾਲ ਭਰ ਗਿਆ ਸੀ। ਗਿਆਨੀ ਨੱਚੇ ਵਾਜੇ ਵਾਵੇ, ਰੂਪ ਕਰੇ ਸਿਗਾਰ, ਤੇ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਤੇ ਜਿਹੜੇ ਜ਼ਹਿਰੀਲੇ ਚੁਗਿਰਦੇ ਵਿੱਚ ਕੁਛ ਧਰਮ ਕਰਮ ਕਰਦੇ ਸਨ ਉਹ ਅਜਰ ਵਿੱਚ ਮੰਗੇ ਮੋਖ ਦੁਆਰ। ਐਸੀ ਜ਼ਹਿਰੀਲੀ ਹਾਲਤ ਵਿੱਚ ਹਿੰਦੁਸਤਾਨ ਦੇ ਉਸ ਵੇਲੇ ਦੇ ਭਗਤਾਂ ਦੀ ਭਗਤੀ ਅਥਵਾ ਤਪ ਨੇ ਜਟਾਧਾਰੀ ਬੈਰਾਗੀਆਂ ਦੀਆਂ ਹੋਰ ਸੰਪਰਦਾਵਾਂ ਤੋੜ ਦਿੱਤੀਆਂ ਸਨ, ਪਰ ਇਹ ਬਾਹਰ ਦੇ ਵੈਰ ਵਿਰੋਧ ਨਾ ਮਿਟਾ ਸਕੇ, ਨਾ ਹੀ ਅੰਦਰ ਦੀ ਸ਼ਾਂਤੀ ਉਪਜਾ ਸਕੇ। ਸੰਸਾਰ ਕਾਲਾ ਸਿਆਹ ਹੋ ਗਿਆ, ਕੁੱਪ ਜ਼ਹਿਰੀਲੀ ਰਾਤ ਪੈ ਗਈ। ਹੁਣ ਉਸ ਆਲਮਗੀਰ ਹਨੇਰੇ ਵਿੱਚ ਮਾਂ ਪੁੱਤ ਦਾ ਪਿਆਰ ਵੈਰ ਵਿੱਚ ਬਦਲ ਗਿਆ। ਭਗਤੀ ਵੀ ਕਮਜ਼ੋਰੀ ਹੋ ਗਈ, ਸਾਹਿਤ, ਸੰਗੀਤ, ਕਲ ਸਭ ਦੂਸ਼ਣ ਹੋ ਗਏ, ਸਾਰੀ ਹਿੰਦੂ ਸਭਿਅਤਾ ਕਾਲੀ ਹੋ ਗਈ। ਰਾਜੇ ਜਿਨ੍ਹਾਂ ਨੇ ਪਰਜਾ ਦੀ ਰੱਖਿਆ ਕਰਨ ਦੀ ਬੇਗਰਜ਼ੀ ਦਾ ਪਰਮ ਪਰਉਪਕਾਰ ਚੁੱਕਿਆ ਸੀ, ਕਸਾਈ ਹੋ ਗਏ। ਵਾਸਤਵ ਵਿੱਚ ਰਾਜਾ ਦਾ ਧਰਮ ਪਾਲਣਾ ਸਭ ਧਰਮਾਂ ਥੀ ਕਠਿਨ ਹੈ। ਰਾਜੇ ਦੇ ਹੱਥ ਇਹ ਤਕੜੀ ਹੈ, ਦਿਲ ਵਿੱਚ ਰੱਬ। ਜੇ ਉਹ ਰੱਬ ਵਰਗਾ ਨਾ ਹੋਵੇ ਤਦ ਉਹ ਕਸਾਈ ਹੋ ਜਾਂਦਾ ਹੈ, ਜੇ ਪੂਰਾ ਨਾ ਤੋਲੇ ਤਦ ਉਹ ਜ਼ਾਲਮ ਹੈ। ਹਮਲਾਵਰਾਂ ਦੇ ਖਿਲਾਫ ਗਰੀਬਾਂ ਦੀ ਰੱਖਿਆ ਨਾ ਕਰੇ ਤਦ ਉਹ ਪਤਤ ਹੋ ਜਾਂਦਾ ਹੈ। ਜੇ ਰਈਅਤ ਨੂੰ ਜਾਨਵਰਾਂ ਸੱਪਾਂ ਦਰਿਆਵਾਂ ਅੱਗਾਂ ਥੀ ਨਾ ਬਚਾਵੇ ਤਦ ਉਹ ਕਿਰਪਣ ਹੈ। ਜੇ ਉਹ ਕਿਸੇ ਨਾਲ ਧੜੇਬਾਜ਼ੀ ਕਰੇ ਜਾਂ ਕਿਸੇ ਮਜ਼ਹਬ ਦਾ ਹੋ ਕੇ ਰਾਜ ਕਮਾਵੇ ਤਦ ਉਹ ਮਹਾਂਪਾਤ ਕੀ ਹੈ। ਰਾਜੇ ਦਾ ਧਰਮ ਕਰਮ ਮਜ਼ਹਬ ਨਿਆਂ ਦੀ ਤੁਲਨਾ ਹੈ। ਬੇਗਰਜ਼ ਰੱਬ ਦੀ ਮਖਲੂਕ ਨੂੰ ਸੁਖੀ ਕਰਨ ਦੀ ਸੇਵਾ ਉਹਦਾ ਸ਼ਾਸਨ ਯਾਨੀ ਹੁਕਮ ਹੈ। ਆਪ ਸਭ ਧਰਮਾਂ ਦਾ, ਸਭ ਕੌਮਾਂ ਦਾ, ਸਭ ਰਈਅਤ ਦਾ, ਅਮੀਰਾਂ ਗਰੀਬਾਂ ਦਾ ਸਾਂਝਾ ਨਿਸ਼ਾਨ ਹੈ। ਕਾਨੂੰਨ ਸੁੱਚਾ ਹੈ। ਕਾਨੂੰਨ ਦਾ ਭੈ ਤੇ ਦੰਡ, ਪ੍ਰਜਾ ਦੀ ਰੱਛਾ, ਰਾਜੇ ਦੀ ਫੌਜ ਦਾ ਕੇਵਲ ਇੱਕ ਧਰਮ ਹੈ। ਇਹ ਜਲਨ, ਸਾੜਾ, ਦੁਐਤ, ਨਫ਼ਰਤ, ਪਰਸਪਰ ਵਿਰੋਧ, ਪਾਪ, ਖੁਦਗਰਜ਼ੀ, ਜਿਸਮਾਨੀ ਵਿਸ਼ੇ ਵਿਕਾਰ ਅਤੇ ਇਹਨਾਂ ਦੇ ਸਮਾਨ ਭੋਗਣ ਦੀ ਆਪੋ ਤਾਪੀ ਜੰਗ, ਰਾਜਿਆਂ ਦਾ ਪ੍ਰਜਾ ਨੂੰ ਫੌਜਾਂ ਦੇ ਡਰ ਨਾਲ ਸਹਿਮ ਦੇ ਡਰ ਵਿੱਚ ਕਾਬੂ ਰੱਖਣਾ, ਦੁੰਬੇ ਵਾਂਗ ਕੁੱਟਣਾ ਅਤੇ ਜੋ ਮਨ ਚਾਹੇ ਸੋ ਕਰਨਾ, ਇਹ ਸਭ ਕਾਲੇ ਕੰਮਾਂ ਨੇ ਘੋਰ ਰਾਤ ਪਾ ਰੱਖੀ। ਜੋ ਡਾਢੇ ਦੀ ਰਾਏ ਸੋ ਧਰਮ ਸ਼ਾਸਤਰਾਂ ਦੀ ਰਾਏ ਸੀ। ਗੁਰੂ ਨਾਨਕ ਦੇਵ ਜੀ ਦਾ ਅਵਤਾਰ ਐਸੇ ਘੋਰ ਕਲਯੁੱਗ ਵਿੱਚ ਇਸ ਕਾਰਨ ਹੋਇਆ, ਰੱਬ ਦੇ ਸਿੰਘਾਸਨ ਤੱਕ ਗਰੀਬ ਮਖਲੂਕਾਂ ਭੇਡਾਂ ਦੇ ਇੱਜੜ ਦੀ ਪੁਕਾਰ ਯਾਨੀ ਅਰਦਾਸ ਪਹੁੰਚੀ। ਭਾਈ ਗੁਰਦਾਸ ਜੀ ਲਿਖਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗਮਾਹੇ ਪਠਾਇਆ, ਚਰਨ ਤੋਏ ਰਹਿ ਰਾਸ ਕਰ, ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਾਉਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ, ਕਲਯੁਗ ਬਾਬੇ ਤਾਰਿਆ ਸਤਨਾਮ ਪਰ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਸੋ ਇਹ ਸੀ ਇਸ ਲਿਖਤ ਦਾ ਪਹਿਲਾ ਹਿੱਸਾ। ਦੂਜੇ ਹਿੱਸੇ ਵਿੱਚ ਮਨ ਨੂੰ ਖੋਜਣ ਦੇ ਬਾਰੇ ਆਪ ਜੀ ਨੇ ਕੁਝ ਸਵਾਲ ਕੀਤੇ ਸਨ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਸੰਸਾਰ 'ਤੇ ਆਏ, ਜੋ ਆਦਰਸ਼ ਲੈ ਕੇ ਆਏ, ਅਸੀਂ ਉਹਨਾਂ ਆਦਰਸ਼ਾਂ ਦੀ ਕਿੰਨੀ ਕੁ ਕਮਾਈ ਕੀਤੀ ਹੈ, ਅਤੇ ਜੋ ਜੋ ਹੁਕਮ ਗੁਰੂ ਨਾਨਕ ਪਾਤਸ਼ਾਹ ਨੇ ਸ੍ਰਿਸ਼ਟੀ ਵਿੱਚ ਦਿੱਤੇ ਸਨ ਕਿ ਅਸੀਂ ਉਹਨਾਂ ਉੱਪਰ ਚੱਲ ਰਹੇ ਹਾਂ। ਸੋ ਇਹ ਸਾਰਾ ਵਿਸਥਾਰ ਦੂਜੇ ਹਿੱਸੇ ਵਿੱਚ ਹੈ, ਉਸਨੂੰ ਆਪ ਦੁਬਾਰਾ ਸੁਣਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।